ਜ਼ਰੂਰ ਆਉਣਗੇ। ਇੱਕ ਸਿੱਖ ਅਰਜ਼ ਕੀਤੀ, ਸੱਚੇ ਪਾਤਸ਼ਾਹੋ, ਸਤਿਗੁਰੂ ਰਾਮ ਸਿੰਘ ਜੀ ਆਉਣਗੇ ਕਿ ਆਪ ਹੀ ਉਹਨਾਂ ਦੀ ਕਾਰ ਭੁਗਤਾ ਰਹੇ ਹੋ? ਤਾਂ ਸਤਿਗੁਰੂ ਜੀ ਕਿਹਾ, ਨਾ ਭਾਈ, ਇਹ ਨਹੀਂ ਕਹਿਣਾ, ਉਹ ਰਾਮ ਜੀ ਜ਼ਰੂਰ ਆਉਣਗੇ। ਉਸ ਸਿੱਖ ਕਿਹਾ, ਜਿਸ ਦੀ ਆਪ 'ਤੇ ਹੀ ਪ੍ਰਤੀਤ ਹੋਵੇ। ਤਾਂ ਸਤਿਗੁਰੂ ਜੀ ਕਿਹਾ, ਉਹ ਮੇਰੇ ਕਹੇ 'ਤੇ ਪ੍ਰਤੀਤ ਕਰੇ, ਰਾਮ ਜੀ ਆਉਣਗੇ ਅਤੇ ਮੈਂ ਉਹਨਾਂ ਦਾ ਸੇਵਕ ਹਾਂ। ਸੰਤ ਆਹਲਾ ਸਿੰਘ ਜੀ ਕੋਲੋਂ ਕਿਹਾ, ਕਈ ਇਹਨਾਂ ਸਤਿਗੁਰਾਂ ਤੋਂ ਵੱਧ ਕੇ ਕਹਿੰਦੇ ਵੇਖੇ ਹਨ, ਸਾਡਾ ਤਾਂ ਰਾਮ ਸਿੰਘ ਤੂੰ ਹੀ ਹੈ, ਪਰ ਫੇਰ ਮੂੰਹ ਫੇਰ ਸੁਨੇਹੀਆਂ ਸੰਬੰਧੀਆਂ ਵਰਗਾ ਵੀ ਨਹੀਂ ਸਮਝਦੇ। ਕੋਲੋਂ ਇੱਕ ਮਸਤਾਨੇ ਕਿਹਾ, ਰਾਮ ਵੀ ਆਉਣਗੇ ਅਤੇ ਇਹਨਾਂ ਨੂੰ ਵੀ ਉਹ ਹੀ ਗੁਰੂ ਰੂਪ ਮੰਨਣਾ, ਉਹਨਾਂ ਸਤਿਗੁਰੂ ਰਾਮ ਸਿੰਘ ਜੀ ਦੇ ਬਚਨ ਅਨੁਸਾਰ ਠੀਕ ਹੈ। ਅਤੇ ਗੁਰਬਾਣੀ ਵਿੱਚ ਵੀ ਸਹੁ ਦੇਖੇ ਬਿਨ ਪ੍ਰੀਤ ਨਾ ਉਪਜੈ ਲਿਖਿਆ ਹੈ। ਸਤਿਗੁਰੂ ਜੀ ਬਚਨ ਕੀਤਾ, ਈਸਾ ਨੂੰ ਸਲੀਬ 'ਤੇ ਕਿੱਲ ਠੋਕ ਦੁਸ਼ਮਣਾਂ ਮਾਰਿਆ ਅਤੇ ਕਬਰ ਵਿੱਚ ਦੱਬਿਆ ਵੀ ਗਿਆ, ਪਰ ਜੋ ਉਸ ਆਪਣੇ ਚੇਲਿਆਂ ਨੂੰ ਕਿਹਾ ਸੀ, ਮੈਂ ਮੌਤ 'ਤੇ ਕਬਰ ਨੂੰ ਜਿੱਤ, ਅਸਮਾਨ ਦੀ ਬਾਦਸ਼ਾਹੀ ਕਰ, ਜ਼ਮੀਨ ਦੀ ਵੀ ਆ ਕਰਾਂਗਾ। ਸੋ ਉਸ ਦੇ ਚੇਲਿਆਂ ਦੇਖਿਆ, ਅਗਲੇ ਰੋਜ਼ ਕਬਰ ਵਿੱਚ ਕੋਈ ਨਹੀਂ ਸੀ। ਉਹਨਾਂ ਪ੍ਰਚਾਰ ਕਰ, ਉਸ ਦਾ ਪੰਥ ਵਧਾ, ਰਾਜ ਪਾਇਆ। ਤਿਵੇਂ ਸਤਿਗੁਰੂ ਜੀ ਵੀ ਅੰਗਰੇਜ਼ਾਂ ਪਾਸੋਂ ਅਲੋਪ ਹੋ ਗਏ ਹਨ ਅਤੇ ਆਉਣਗੇ ਆਪਣੇ ਬਚਨਾਂ ਅਨੁਸਾਰ। ਬਚਨ ਕਰਦੇ ਸਤਿਗੁਰੂ ਜੀ ਵੈਰਾਗੀ ਹੋ ਗਏ ਅਤੇ ਕਿਹੋ ਨੇ, ਮੇਰਾ ਜਵਾਹਰ ਲਾਲ ਬੜਾ ਲਿਹਾਜ਼ ਕਰਦਾ ਏ, ਪਰ ਮੇਰੇ ਅੰਦਰ ਪਾਟੀ ਹੋਈ ਕੱਛ ਵਾਲੇ ਸਿੱਖ ਜਿੰਨਾ ਵੀ ਉਸ 'ਤੇ ਇਤਬਾਰ ਨਹੀਂ, ਕਿਉਂਕਿ ਉਸ ਦੇ ਅੰਦਰ ਧਰਮ ਪੱਖ ਹੈ ਹੀ ਨਹੀਂ ਅਤੇ ਧਰਮ ਦਾ ਮਾਲਕ ਗੁਰੂ ਨਾਨਕ ਨਿਗੁਰੇ ਨੂੰ ਕਦੀ ਮੁਆਫ ਨਹੀਂ ਕਰੇਗਾ। ਇਹ ਕੂਕੇ ਬਖਸ਼ੀਆਂ ਹੋਈਆਂ ਰੂਹਾਂ ਹਨ ਜਿਨ੍ਹਾਂ ਨੂੰ ਰਾਮ ਅੰਦਰੋਂ ਆਪਣੀ ਲਗਨ ਲਾ ਫੜਿਆ ਹੋਇਆ ਹੈ। ਲੋੜਵੰਦਾਂ ਨੂੰ ਰਸਤਾ। ਸਤਿਗੁਰੂ ਜੀ ਦੋ ਹਾੜ ਕੋਠੀ ਸਭ ਨਗਰਾਂ ਦੇ ਆਗੂ ਸੱਦੇ ਅਤੇ ਕਿਹਾ, ਅੱਗੇ ਵੱਸਦਿਆਂ ਅਤੇ ਨਵੇਂ ਆਇਆਂ ਵਿੱਚੋਂ ਗਰੀਬਾਂ ਸਿੱਖਾਂ ਨੂੰ ਰਾਸ਼ਨ ਇੱਕੋ ਵਾਰ ਦੇਣਾ ਹੈ ਇਕੱਠਾ, ਪਰ ਤੁਸੀਂ ਪੜਚੋਲ ਕਰ ਲਿਖ ਦੱਸੋ, ਕੋਈ ਪੁੱਜਦਾ ਨਾ ਵਿੱਚ ਆਵੇ। ਸਤਿਗੁਰੂ ਜੀ ਤਿੰਨ ਹਾੜ ਨਕੌੜੇ ਬ੍ਰਿਸ਼ਾਂ ਦੀ ਛਾਵੇਂ ਦਰਸ਼ਨ ਦਿੱਤੇ। ਵਾਰੀ ਵਾਰੀ ਦਾਣੇ ਬੈਲ ਲਵੇਰਾ ਲੋੜਵੰਦਾਂ ਨੂੰ ਦਿੱਤੇ ਪੁੱਛ ਪੁੱਛ। ਇੱਕ ਮਾਈ ਹੱਥ ਜੋੜ ਅਰਜ਼ ਕੀਤੀ, ਸੱਚਿਆ ਪਾਤਸ਼ਾਹ, ਮੈਨੂੰ ਵੀ ਬੈਲ ਅਤੇ ਲਵੇਰੇ ਦੀ ਲੋੜ ਏ, ਪਤੀ ਜੀ ਵਾਂਢੇ ਗਏ ਹੋਏ ਹਨ। ਸਤਿਗੁਰੂ ਜੀ ਕਿਹਾ, ਲਿਖੋ ਅਤੇ ਦਿਓ। ਅਵਤਾਰ ਸਿੰਘ ਝੱਬਰ ਮਾਈ ਨੂੰ ਪੁੱਛਿਆ, ਮਾਤਾ ਦੱਸ ਕਿਸ ਦੇ ਨਾਮ ਲਿਖਾਂ? ਮਾਈ ਨੇ ਮਸਤ ਹੋ ਕਿਹਾ, ਸੰਤਾਂ ਦਾ ਨਾਮ ਠਾਕਰ ਸਿੰਘ ਏ, ਅਤੇ ਪੜ੍ਹਨ ਲੱਗ ਪਈ, ਕੋਈ ਨਾ ਦਿਸੇ ਦਿਆਲ ਮੈਨੂੰ ਤੇਰੇ ਜਿਹਾ, ਅਤੇ ਲੇਟਣ ਲੱਗ ਪਈ। ਸਤਿਗੁਰੂ ਜੀ ਵੀ ਮਗਨ ਹੋਏ ਸੁਣਦੇ ਰਹੇ। ਇਹ ਮਾਈ ਠਾਕਰੀ ਅਤੇ ਸੰਤ ਹੁਣ ਰਾਣੀ ਰਹਿੰਦੇ ਹਨ, ਪਿੱਛੋਂ ਢੋਟੀਆਂ ਦੇ ਹਨ। ਸੰਗਤ ਵੈਰਾਗੀ ਹੋਈ। ਸਤਿਗੁਰੂ ਜੀ ਚਾਰ ਹਾੜ ਜੱਗ ਮਲੇਰੇ ਦਾਣੇ ਵੰਡੇ ਅਤੇ ਸਿੱਖਾਂ ਦੇ ਕੁਝ ਝੇੜੇ ਸੁਣ ਫੈਸਲੇ ਵੀ ਕੀਤੇ। ਪੰਜ ਹਾੜ ਅੰਮ੍ਰਿਤਸਰੀ ਦੋਹੀਂ ਦਾਣੇ ਦਿੱਤੇ। ਅਵਤਾਰ ਸਿੰਘ ਝੱਬਰ ਅਤੇ ਅਰੂੜ ਸਿੰਘ ਨਸ਼ਹਿਰੇ ਦੇ ਜੋ ਜੱਗ ਮਲੇਰੇ ਰਹਿੰਦੇ, ਇਹਨਾਂ ਕੁਝ ਰਕਮ ਸਤਿਗੁਰੂ ਜੀ ਅੱਗੇ ਧਰ ਮੱਥਾ ਟੇਕਿਆ। ਸਤਿਗੁਰੂ ਜੀ ਪੁੱਛਿਆ, ਇਹ ਕਿਹੀ ਜੇ? ਅਵਤਾਰ ਸਿੰਘ ਉੱਤਰ ਦਿੱਤਾ, ਜੋ ਦਾਣੇ ਸਿਆਲ ਆਪ ਤੋਂ ਲਿਆ ਖਾਧੇ ਹਨ, ਹੁਣ ਰਕਮ ਹੱਥ ਆਈ ਕਰ, ਸੋ ਭੇਟਾ ਹੈ, ਕਿਉਂਕਿ ਗੁਰੂ ਘਰ ਸਾਡਾ ਗ੍ਰਸਤੀਆਂ ਦਾ ਮੱਥਾ ਟੇਕਣਾ ਹੀ ਬਣਦਾ ਹੈ। ਅਤੇ ਅਰੂੜ ਸਿੰਘ ਕਿਹਾ, ਮੈਂ ਜੋ ਗਊ ਲਵੇਰੀ ਸਿਆਲ ਵਿੱਚ ਆਪ ਤੋਂ ਲਈ ਸੀ ਉਸ ਦੀ ਸਰਦੀ ਰਕਮ ਵਾਪਸ ਕੀਤੀ ਹੈ ਅਤੇ ਜੋ ਕਰਤੇ ਨੇ ਥੋੜ੍ਹੀ ਕਿਰਤੋਂ ਬਹੁਤਾ ਪਦਾਰਥ ਕਰ ਦਿੱਤਾ ਹੈ ਉਸ ਦਾ ਦਸਵੰਧ ਏ। ਸਤਿਗੁਰੂ ਜੀ ਦੋਨਾਂ ਦੀ ਰਕਮ ਪਰੇ ਕਰ ਕਿਹਾ, ਜਦੋਂ ਦੇ ਜੰਮੇ ਹਾਂ ਸੰਗਤ ਦਾ ਹੀ ਖਾ ਹੁਣ ਤੀਕ ਪੜੇ ਹਾਂ, ਜੇ ਸਾਲ ਜਾਂ ਸਿਆਲ ਕੁਝ ਸੇਵਾ ਕਰ ਸਕਿਆ ਹਾਂ ਤਾਂ ਹੁਣ ਮੋੜਾਂ, ਇਹ ਕਦੀ ਨਹੀਂ ਹੋ ਸਕਦਾ। ਤਾਂ ਦੋਹਾਂ ਸਿੱਖਾਂ ਹੱਥ ਜੋੜ ਅਰਜ਼ ਕੀਤੀ, ਸਾਡੀ ਅਰਜ਼ ਜ਼ਰੂਰ ਹੀ ਪ੍ਰਵਾਨ ਕਰੋ। ਤਾਂ ਸਤਿਗੁਰੂ ਜੀ ਦਾ ਗਲਾ ਭਰ ਗਿਆ ਅਤੇ ਵੈਰਾਗੀ ਹੋ ਕਿਹਾ, ਜੇ ਜ਼ੋਰ ਕਰੋਗੇ ਤਾਂ ਹੋਰ ਕਿਸੇ ਥਾਂ 'ਤੇ ਭਾਵੇਂ ਟੁਰ ਜਾਂ, ਪਰ ਇਸ ਸੇਵਾ ਕੀਤੀ ਸਤਿਗੁਰੂ ਰਾਮ ਸਿੰਘ ਜੀ ਦੀ ਸੰਗਤ ਦੀ ਨਹੀਂ ਪਰਤਾਂਦਾ। ਇਹ ਸੁਣ ਸਭ ਸੰਗਤ ਵੀ ਵੈਰਾਗੀ ਹੋ ਗਈ ਅਤੇ ਸਤਿਗੁਰੂ ਜੀ ਵੀ ਵੈਰਾਗੀ ਸੁਭਾਅ ਹੋਏ, ਉੱਠ ਟੁਰੇ ਤਾਂ ਸੰਗਤ ਅਰਜ਼ ਕਰ ਬਿਠਾਏ, ਇੱਕ ਪਾਠ ਦਾ ਭੋਗ ਪਾਇਆ ਅਤੇ ਸਤਿਗੁਰੂ ਜੀ ਬਚਨ ਕੀਤਾ, ਸਭ ਅਰਦਾਸ ਕਰੋ ਸਤਿਗੁਰੂ ਜੀ ਦਰਸ਼ਨ ਦੇਣ। ਸੰਗਤ ਹੁਣ ਪੱਕੇ ਪਦਾਰਥ ਦੀ ਥਾਲੀ ਭਰੀ ਵਾਂਗੂ ਬਣੀ ਖੜੀ ਉਡੀਕ ਰਹੀ ਹੈ, ਅਸੀਂ ਅਧੂਰਿਆਂ ਵੱਲ ਨਾ ਵੇਖੀਏ, ਸੁੱਚੇ ਅਤੇ ਵਿਹਾਰ ਦੇ ਪੂਰਿਆਂ ਸਾਧਾਂ ਵੱਲ ਵੇਖੀਏ। ਸਤਿਗੁਰੂ ਜੀ ਛੇ ਹਾੜ ਪੱਟੀ ਕਿਰਪਾਲ ਦਰਸ਼ਨ ਦੇ ਦੇਣਾ ਦਿੱਤੇ ਅਤੇ ਉਪਦੇਸ਼ ਦਿੱਤਾ, ਜੇ ਨੇਕ ਕਮਾਈ ਕਰਦਿਆਂ ਕਿਸੇ ਨੂੰ ਕਸਰ ਲੱਗੇ ਤਾਂ ਮੈਨੂੰ ਦੱਸੋ, ਪਰ ਨਾਮ ਜਪਣੋ ਅਤੇ ਹੱਕ ਦੀ ਕਿਰਤੋਂ ਅਤੇ ਸਿੱਖੀਓ ਨਾ ਨੱਸੋ। ਸੱਤ ਹਾੜ ਦੋਹੀ ਕਰੀ ਵਾਲੀ ਦਾਣੇ ਦੇਣ ਗਏ, ਕੁਝ ਸਿੱਖਾਂ ਦੇ ਝੇੜੇ ਸੁਣ ਕੇ ਮੁਕਾਏ। ਇੱਕ ਮਜ਼ਬੀ ਦੀ ਪਤਨੀ ਨੂੰ ਉਸ ਦੇ ਭਰਾ ਰਾਤ ਚੁੱਕਣ ਆ ਪਏ ਸੀ, ਜਦ ਸਭ ਵੇਦਣ ਸੁਣੀ ਤਾਂ ਕੁੜੀ ਅਤੇ ਉਸਦੇ ਭਰਾਵਾਂ ਕਿਹਾ, ਚਾਰ ਮਹੀਨੇ ਮੁਕਲਾਵਾ ਆਉਂਦੇ ਨੂੰ ਹੋਇਆ, ਅਸੀਂ ਵੀ ਅਤੇ ਕੁੜੀ ਵੀ ਤਰਲੇ ਕਰ ਰਹੇ ਹਾਂ, ਤੋਰਦਾ ਹੀ ਨਹੀਂ, ਤਾਂ ਹੀ ਜੋਰੀ ਚੁੱਕਣ ਆਏ ਸਾਂ। ਸਤਿਗੁਰੂ ਜੀ ਬਚਨ ਕੀਤਾ, ਮੈਂ ਕਹਿੰਦਾ ਹਾਂ ਕੁੜੀ ਵਿਆਹ ਬਾਅਦ ਪੇਕੇ ਜਾਵੇ ਹੀ ਘੱਟ, ਤੁਸੀਂ ਲੋਕ ਆਪ ਹੀ ਧੀਆਂ ਨੂੰ ਵੱਸਣ ਨਹੀਂ ਦਿੰਦੇ, ਨਾ ਮੱਤ ਆਉਣ ਦਿੰਦੇ ਹੋ, ਮਿਲਣ ਨੂੰ ਸ਼ਾਦੀ ਗਮੀ ਥੋੜ੍ਹੀ ਹੁੰਦੀ ਏ, ਜੇ ਰਾਤ ਵੱਢ ਫੱਟ ਹੋ ਜਾਂਦੀ ਦੋਵੇਂ ਘਰ ਪਏ ਰੋਂਦੇ ਹੋ। ਸਤਿਗੁਰੂ ਜੀ ਬਚਨ ਕੀਤਾ, ਜਾਮਣੀ ਲੈ ਕੇ ਤੋਰ ਦਿਓ ਬੀਬੀ ਨੂੰ ਛੇਤੀ ਪੇਕੇ, ਪਰ ਇੱਥੇ ਆ ਕੇ ਛੱਡ ਜਾਣ ਫੇਰ ਸਿੱਖ ਭੁੱਲ ਮੰਨੀ। ਡੱਫਰਕੇ ਦਾ ਕਰਮ ਸਿੰਘ ਸਤਿਗੁਰੂ ਜੀ ਨੂੰ ਤੂੰ ਤੂੰ ਕਰਕੇ ਬੋਲੇ, ਸਿੱਖ ਵੀ ਤੇਜ ਹੋਣ। ਸਤਿਗੁਰੂ ਜੀ ਸਹਿਜ ਨਾਲ ਦੋਹਾਂ ਧਿਰਾਂ ਨੂੰ ਕਿਹਾ, ਜੇ ਇੱਕ ਗਰਮ ਹੋਵੇ ਤਾਂ ਦੂਜਾ ਠੰਡਾ ਹੋਵੇ, ਤਾਂ ਗਰਮ ਹੋਇਆ ਵੀ ਠੰਡਾ ਹੋ ਜਾਂਦਾ ਹੈ, ਆਪਣੀ ਭੁੱਲ ਮੰਨ ਲੈਂਦਾ ਹੈ। ਕਰਮ ਸਿੰਘ ਭੁੱਲ ਮੰਨੀ ਅਤੇ ਕਿਹਾ, ਸਿੱਖੋ ਪਿਆਰਿਓ, ਤੁਸਾਂ ਮੈਨੂੰ ਗਰਮ ਕਰ ਸਮਝਣ ਵਾਲੇ ਥਾਂ ਹੀ ਦੁਰਾਡਾ ਕਰ ਦਿੱਤਾ ਸੀ। ਇਹਨਾਂ ਦੋਨਾਂ ਕਰੀ ਵਾਲਿਆਂ ਵਿੱਚ ਆਮ ਚੋਰੀ ਜੋਰੀ ਹਾਰੇ ਲੋਕ ਰਹਿੰਦੇ ਸੀ, ਜੋ ਭੁੱਲ ਭੀ ਨਾ ਮੰਨਦੇ ਅਤੇ ਮੋੜਿਆਂ ਮੁੜਦੇ ਭੀ ਨਾ ਸੀ, ਸਗੋਂ ਹੋਰ ਵਿਗਾੜ ਕਰਨ ਵੱਲ ਹੀ ਤੁਰਦੇ, ਬੁੜ ਬੁੜ ਕਰਦੇ ਅਤੇ ਬਦੀਆਂ ਤੋਂ ਮੁੜਦੇ ਭੀ ਨਾ ਸੀ। ਕੁਝ ਐਸਿਆਂ ਨੂੰ ਸਤਿਗੁਰੂ ਜੀ ਕੱਢ ਭੀ ਦਿੱਤਾ ਅਤੇ ਬਾਕੀ ਦਿਆਂ ਨੂੰ ਕਿਹਾ, ਜੋ ਸੰਗਤ ਦੇ ਸੁੱਖ ਦੀ ਮੱਤੋਂ ਉਲਟ ਤੁਰੇਗਾ ਵਰਤੇਗਾ, ਮੈਂ ਉਸ ਦੇ ਉਲਟ ਰਹਾਂਗਾ। ਮਾੜੇ ਮੁਖਤਿਆਰ। ਸਤਿਗੁਰੂ ਜੀ ਹਰ ਨਗਰ ਖਰੀਦੇ ਅਤੇ ਦੁਆਲੇ ਵਸਾਏ ਵਿੱਚ ਸਿੱਖ ਮੁਖਤਿਆਰ ਕੀਤੇ ਹੋਏ ਸੀ ਅਤੇ ਸਿੱਖਿਆ ਦਿੱਤੀ ਸੀ, ਮੁਖੀਆ ਮੁਖ ਸਾਚਾ ਹੀਏ ਖਾਣ ਪਾਣ ਕੋ ਏਕ, ਪਾਲੇ ਪੋਸੇ ਸਰਬ ਅੰਗ ਤੁਲਸੀ ਸਾਹਿਤ ਵਿਵੇਕ। ਅਤੇ ਜਿਵੇਂ ਭਰਥ ਜੀ ਨੇ ਇਹ ਹੁਕਮ ਮੰਨ, ਪਾਤ ਸੰਹਾਰੇ ਕਾਮ ਕੋ ਰਾਤ ਸੁਮਹਾਰੇ ਰਾਮ ਨਿਭਾਇਆ ਸੀ, ਤੁਸਾਂ ਤਿਵੇਂ ਨਿਭਾਣੇ ਇਹ ਔਖੇ ਦਿਨ। ਅਤੇ ਬਾਅਦ ਸ਼ਿਕਾਇਤਾਂ ਸੁਣ, ਛੇਤੀ ਕੀਤੇ ਮੁਖਤਾਰ ਨੂੰ ਕੁਝ ਨਾ ਕਹਿੰਦੇ, ਪਰ ਪਿਆਲਾ ਪੂਰ ਘੱਤਿਆ ਜਾਣ, ਝੂਠਿਆਂ ਕਰ ਉੱਕਾ ਹਟਾ ਵੀ ਦਿੰਦੇ। ਮੈਂ ਕਿਸੇ ਦਾ ਨਾਮ ਨਹੀਂ ਲਿਖਦਾ, ਲਿਖੀ ਗਈ ਗੱਲ ਸਦਾ ਲਈ ਮੱਥੇ ਟਿਕਾ ਹੋ ਜਾਂਦੀ ਏ। ਪਰ ਜੋ ਵਿੱਚ ਰਹੇ ਵੇਖ ਵਰਤਦਾ ਡਿੱਠਾ ਹੈ, ਉਸ ਦਾ ਸਾਰ ਲਿਖਦਾ ਹਾਂ। ਕਈ ਮੁਖਤਾਰਾਂ ਬੜੀਆਂ ਵੰਗਾਰਾਂ ਲਈਆਂ, ਮਹਿਮਾਨੀਆਂ ਖਾਧੀਆਂ ਅਤੇ ਗੱਫੇ ਵੀ ਸਾਂਝੇ ਖਜ਼ਾਨੇ ਵਿੱਚੋਂ ਗੁੰਮ ਕੀਤੇ, ਕਿਉਂਕਿ ਕੱਚੀ ਅਲਾਟ ਅਨੁਸਾਰ ਘਰ ਛੇਤੀ ਪੰਜ ਘੁਮਾ ਦੇ ਕੇ ਵੱਧਦਾ ਦਾਣਾ ਆਮਦਨ ਸਭ ਨਗਰਾਂ ਦੀ ਕੋਠੀ ਲਿਆਉਣ ਜਾਂ ਉਸੇ ਨਗਰ ਇਕੱਠੀ ਪਾਉਣ ਦਾ ਹੁਕਮ ਹੁੰਦਾ ਸੀ ਅਤੇ ਹਿਸਾਬ ਸੁਣਾਉਣਾ ਹੁੰਦਾ ਸੀ। ਉਸ ਨਗਰ ਦੀ ਆਮਦਨ ਉਸੇ ਨਗਰ ਵੰਡੀ ਵਰਤੀ ਸੀ ਅਤੇ ਲੋੜ ਨੂੰ ਨੇੜਿਓਂ ਹੋਰ ਨਗਰੋਂ ਜਾਂ ਚੁਚਾਲ ਕੋਠੀਓਂ ਦਾਣੇ ਰੁਪਏ ਦੀ ਮਦਦ ਦੇ ਥੁੜ ਪੂਰੀ ਕਰੀਦੀ ਸੀ। ਜੋ ਅੱਗੇ ਵੱਸਦਾ ਭੀ ਦੇਣ ਯੋਗ ਅਤੇ ਨਵਾਂ ਆਇਆ ਭੀ ਆਗੂ ਦੱਸਦੇ ਜਾਂ ਸਤਿਗੁਰੂ ਜੀ ਜਾਣਦੇ, ਬੈਲ ਵੇਰੀ ਬੀਜ ਅੰਨ ਲੂਣ ਤੇਲ ਸਾਬਣ ਕੱਪੜੇ ਆਦਿ ਸਭ ਲੋੜ ਨੂੰ ਅਤੇ ਉਸ ਸਿੱਖ ਦੇ ਸੁਭਾਅ ਨੂੰ ਜਾਚਿਆ ਜਾਂਦਾ ਸੀ। ਇੱਕ ਨਗਰ ਇੱਕ ਮੁਖਤਿਆਰ ਨੇ ਇੱਕ ਮਾੜੇ ਨੂੰ ਬਹੁਤ ਕਸਰ ਲਾਈ ਤਾਂ ਮਾੜੇ ਕਿਹਾ, ਮੈਂ ਸਤਿਗੁਰੂ ਜੀ ਪਾਸ ਤੇਰੇ 'ਤੇ ਅਰਜ਼ ਕਰਾਂਗਾ। ਸਤਿਗੁਰੂ ਜੀ ਜਦ ਉਸ ਨਗਰ ਗਏ ਤਾਂ ਮੁਖਤਾਰ ਨੇ ਮੌਕਾ ਹੀ ਮਾੜੇ ਦੀ ਅਰਜ਼ ਦਾ ਨਾਂ ਬੰਨ ਦਿੱਤਾ ਅਤੇ ਮਾੜਾ ਪਰੇ ਪਰੇ ਹੀ ਝੁਕਦਾ ਰਿਹਾ ਅਤੇ ਨਿੰਦਾ ਗੁਰੂ ਕੀ ਸ਼ੁਰੂ ਕਰ ਦਿੱਤੀ ਕਿ ਇਹ ਤਾਂ ਐਸੇ ਮੁਖਤਾਰਾਂ ਦੇ ਆਖੇ ਹੀ ਲੱਗਦੇ ਹਨ। ਸਤਿਗੁਰੂ ਰਾਮ ਸਿੰਘ ਜੀ ਅੱਗੇ ਕੂਕਾਂਗਾ ਕਿ ਇਹ ਜੇ ਅੰਤਰਜਾਮੀ ਨਾ ਸੀ ਤਾਂ ਤੇਰੀ ਗੱਦੀ 'ਤੇ ਬੈਠ ਚੌਰ ਕਿਉਂ ਕਰਾਉਂਦੇ ਅਤੇ ਮੱਥਾ ਕਿਉਂ ਟਿਕਾਉਂਦੇ ਰਹੇ ਹਨ। ਦੂਜੇ ਨਗਰ ਦੇ ਸਿੱਖ ਇਹ ਨਿੰਦਾ ਸੁਣ ਮਨ੍ਹਾ ਕੀਤਾ ਅਤੇ ਕਿਹਾ, ਤੂੰ ਇਸ ਤਰ੍ਹਾਂ ਮਾਰ ਖਾਏਗਾ, ਸਿੱਧਾ ਜਾ ਕੇ ਕੋਠੀ ਅਰਜ ਕਰ ਲੈ। ਦੂਜੇ ਨਗਰ ਦੇ ਸਿੱਖ ਇਹ ਨਿੰਦਾ ਸੁਣ ਮਨ੍ਹਾ ਕੀਤਾ ਅਤੇ ਕਿਹਾ, ਤੂੰ ਇਸ ਤਰ੍ਹਾਂ ਮਾਰ ਖਾਏਗਾ, ਸਿੱਧਾ ਜਾ ਕੇ ਕੋਠੀ ਅਰਜ ਕਰ ਲੈ। ਪਰ ਦੁਖੀ ਨੇ ਪਿੰਡ ਬਦਲ ਲਿਆ ਅਤੇ ਉਸੇ ਪਿੰਡ ਇੱਕ ਮਿੱਤਰ ਆਸਰੇ ਆ ਕੇ ਕਿਹਾ, ਜਿੱਥੋਂ ਦੇ ਉਸ ਨੂੰ ਕਿਹਾ ਸੀ ਤੂੰ ਗੁਰ ਨਿੰਦਾ ਤੋਂ ਮਾਰ ਖਾਏਗਾ। ਉਸ ਸਿੱਖ ਨੇ ਉਸ ਨੂੰ ਸੋਟੇ ਮਾਰੇ ਅਤੇ ਕਿਹਾ, ਹੁਣ ਤਾਂ ਜਾ ਕੇ ਗੁਰੂ ਜੀ ਅੱਗੇ ਅਰਜ਼ ਕਰੇਗਾ ਹੀ, ਮਾੜੇ ਦੇ ਮਿੱਤਰਾਂ ਅਤੇ ਇਸਤਰੀ ਰਲ ਕੋਠੀ ਫਰਿਆਦ ਕੀਤੀ। ਸਤਿਗੁਰੂ ਜੀ ਤਿੰਨਾਂ ਨੂੰ ਸੱਦਿਆ, ਪਹਿਲੇ ਪਿੰਡ ਦੇ ਮੁਖਤਾਰ ਕਸਰ ਲਾਉਣ ਵਾਲੇ ਨੂੰ, ਨਿੰਦਕ ਨੂੰ, ਮੋੜਨ ਅਤੇ ਮਾਰਨ ਵਾਲੇ ਨੂੰ। ਅੰਤ ਇਸਤਰੀ ਕਿਹਾ, ਮੇਰੇ ਪਤੀ ਨੂੰ ਏਸ ਮਾਰਿਆ ਕਿਉਂ? ਸਤਿਗੁਰੂ ਜੀ ਮੁਖਤਾਰ ਨੂੰ ਝਿੜਕਿਆ, ਤੂੰ ਮੁੱਢ ਇਸ ਉਪਾਧੀ ਦਾ ਬੱਧਾ, ਭੁੱਖੇ ਨੂੰ ਦੁੱਖ ਦਿੱਤਾ। ਨਿੰਦਕ ਨੂੰ ਕਿਹਾ, ਤੂੰ ਨਿੰਦਾ ਨਾ ਸੀ ਸਿੱਖਾਂ ਦੇ ਮੂੰਹ 'ਤੇ ਕਰਨੀ ਜਾਂ ਮੈਨੂੰ ਕਹਿਣਾ ਸੀ, ਸਿੱਖਾਂ ਨੂੰ ਕਹਿਣਾ ਸੀ ਕਿ ਮੇਰੀ ਅਰਜ਼ ਪਹੁੰਚਾਓ। ਅਤੇ ਇਸਤਰੀ ਉਸਦੀ ਨੂੰ ਉੱਤਰ ਦਿੱਤੋ ਨੇ ਕਿ ਤੇਰੇ ਪਤੀ ਨਿੰਦਾ ਕੀਤੀ ਤਾਂ ਉਸ ਤੇਰੇ ਪਤੀ ਨੂੰ ਮਾਰਿਆ, ਅਤੇ ਮੈਂ ਅੰਤਰਜਾਮੀ ਤਾਂ ਹੈ ਨਹੀਂ ਪਰ ਬਾਹਰ ਜਾਮਤਾ ਮੈਥੋਂ ਕੋਈ ਹੀ ਬਹੁਤੀ ਜਾਣਦਾ ਹੈ। ਤੂੰ ਚਲਾ ਕੇ ਜਾਪਦਾ ਏ ਗੱਲ ਵਧਾ ਕੇ ਹੀ ਮਸਾਂ ਮੁੜੇਂਗੀ, ਜਿਵੇਂ ਤੀਵੀ ਦਾ ਸੁਭਾਅ ਏ। ਉਹ ਗੱਲ ਉਸ ਤੀਵੀ ਕੀਤੀ ਜਿਸ ਉਸਦੇ ਪਤੀ ਨੂੰ ਮਾਰਿਆ ਸੀ, ਉਸਦੇ ਪੁੱਤਰ ਨੂੰ ਪਿਆਰ ਕਰ ਪਿੱਛੋਂ ਊਝ ਲਾਈ ਅਤੇ ਆਪਣੇ ਵੱਲ ਦੇ ਮੁਹਤਬਰਾਂ ਤੋਂ ਕਰੜੀ ਸਜ਼ਾ ਦਾ ਹੁਕਮ ਵੀ ਲਵਾ ਦਿੱਤਾ ਕਿ ਕਾਲਾ ਮੂੰਹ ਕਰੇ ਅਤੇ ਸੌ ਭਰੇ। ਸਤਿਗੁਰੂ ਜੀ ਆਏ ਅੱਗੇ ਅਣਦੋਸੇ ਦੇ ਬਾਪ ਅਰਜ਼ ਕੀਤੀ ਤਾਂ ਸਤਿਗੁਰੂ ਜੀ ਸਭ ਵਾਰਤਾ ਸੁਣ ਕਿਹਾ, ਔਰਤ ਨੇ ਉਹ ਕਸਰ ਅਣਜਾਣ ਮੁੰਡੇ ਤੋਂ ਕਿਨ੍ਹਾਂ ਦੀ ਸਲਾਹ ਨਾਲ ਕੱਢੀ ਹੈ ਅਤੇ ਵੱਡੀ ਸਜ਼ਾ ਦੇਣ ਵਾਲਿਆਂ ਨੂੰ ਕਿਹਾ, ਕਾਲਾ ਮੂੰਹ ਕਰਨ ਦੀ ਸਜ਼ਾ ਦੇਣ ਦਾ ਮੇਰੇ ਬਿਨਾਂ ਕਿਸੇ ਨੂੰ ਹੱਕ ਨਹੀਂ ਅਤੇ ਤੁਸੀਂ ਦੋਸ਼ੀ ਹੋ। ਕਿਹਾ, ਜੇ ਮੁੰਡਾ ਅਣਜਾਣਪੁਣਾ ਨਾ ਕਰਦਾ ਤਾਂ ਤੀਵੀਂ ਪਿੱਛੇ ਪਈ ਫਿਰਨਾ ਸੀ। ਮੈਂ ਇਹ ਵਾਰਤਾ ਇਸ ਵਾਸਤੇ ਲਿਖੀ ਹੈ ਕਿ ਮੁਖਤਿਆਰ ਵੱਡੀਆਂ ਵੱਡੀਆਂ ਭੁੱਲਾਂ ਅਤੇ ਮਨਮਰਜ਼ੀ ਕਰਕੇ ਸਤਿਗੁਰੂ ਜੀ ਨੂੰ ਨਿੰਦਾ ਅਤੇ ਕਲੇਸ਼ ਦਾ ਸੀਰੀ ਬਣਾ ਦਿੰਦੇ ਹਨ। ਸਤਿਗੁਰੂ ਜੀ 8 ਹਾੜ ਦਮਦਮੇ ਦਰਸ਼ਨ ਦਿੱਤੇ ਅਤੇ ਦਾਣੇ ਗਰੀਬਾਂ ਨੂੰ ਦਿੱਤੇ। ਇੱਕ ਕਰੀ ਵਾਲੇ ਦਾ ਮੁਕੱਦਮਾ ਕੱਲ੍ਹ ਦਾ ਇੱਥੇ ਪਾਇਆ ਸੁਣਿਆ। ਪਿਆਰਾ ਸਿੰਘ ਮਸੂਰੀ ਵਰਨਾ ਦੇ ਕਰੀ ਵਾਲੇ ਰਹਿੰਦੇ। ਐਸੀ ਸੱਚ ਸਤਿਗੁਰੂ ਜੀ ਦੇ ਪੁੱਛਣ 'ਤੇ ਬੋਲਿਆ ਅਤੇ ਸਤਿਗੁਰੂ ਜੀ ਨੇ ਕਿਹਾ, ਇਸ ਨੇ ਵਿਸ਼ਿਸ਼ਟ ਰਿਖੀ ਵਾਂਗੂ ਨਿਰਪੱਖ ਬੋਲ ਸਹੀ ਤੋਲ ਆਪਣੇ ਪੱਖੀਆਂ ਨੂੰ ਝੂਠੇ ਅਤੇ ਵਿਰੋਧੀਆਂ ਨੂੰ ਸੱਚ ਕਿਹਾ ਹੈ ਅਤੇ ਕਿਹਾ, ਗੁਰਸਿੱਖ ਨੂੰ ਇਹੋ ਨੇਮ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ। ਜਨ ਨਾਨਕ ਕਾ ਹਰ ਧੜਾ ਧਰਮ ਹੈ ਚਾਹੀਦਾ ਹੈ। ਅਤੇ ਕਿਹਾ, ਪਿਆਰਾ ਸਿੰਘ ਤੂੰ ਧਨ ਹੈ। ਨੌ ਹਾੜ ਸਤਿਗੁਰੂ ਜੀ ਰਾਣੀਆਂ ਦਰਸ਼ਨ ਦੇ ਦਾਣੇ ਦਿੱਤੇ। ਹੋਰ ਜਿੱਥੇ ਨੇੜੇ ਪਿੱਛੋਂ ਆਇਆ ਸਿੱਖ ਸੁਣਿਆ ਸਦ ਲੋੜ ਪੂਰੀ ਕੀਤੀ। ਕਈ ਨਗਰਾਂ ਦੇ ਸਿੱਖ ਕੋਠੀ ਹੀ ਸੱਦ ਦਾਣੇ ਦਿੱਤੇ। ਸਰਕਾਰ ਵੱਲੋਂ 6 ਕੁ ਮਾਹ ਕੱਚੀ ਅਲਾਂਟ ਬਾਲਗ ਜਾਂ ਘਰ ਪ੍ਰਤੀ ਹੋਈ। ਸਤਿਗੁਰੂ ਜੀ ਮੁਰੱਬੇ ਪ੍ਰਤੀ ਹੀ ਅਤੇ ਘਰ ਪ੍ਰਤੀ ਵੀ 5 ਹੀ ਦਿੱਤੀ। ਮੈਂ ਵੇਖਿਆ ਹੈ ਕਈ ਚੋਖੇ ਜੀ ਜੋ ਮਰਲਿਆਂ ਦੇ ਮਾਲਕ ਸੀ ਮੁਰੱਬੇ ਲੈ ਵਾਹੁੰਦੇ ਅਤੇ ਕਈ ਜੋ ਮੁਰੱਬਿਆਂ ਦੇ ਮਾਲਕ ਸੀ ਜੀਆਂ ਦੇ ਥੁੜੋਂ ਮਰਲੇ ਮਿਲੇ ਹੀ ਵਾਹੁੰਦੇ। ਕਈਆਂ ਸ਼ੁਕਰ ਕੀਤਾ ਕਮਾਈ ਕਰ ਘਰ ਹੀ ਪਾਉਂਦੇ ਹਾਂ, ਹਿੱਸਾ ਤਾਂ ਨਹੀਂ ਦੇਣਾ ਪੈਂਦਾ ਅਤੇ ਕਹਿੰਦੇ ਇਹ ਸਮਾਂ ਪਹਿਲੋਂ ਆਉਂਦਾ ਜਾਂ ਹੁਣ ਹੀ ਰਹੇ। ਸਰਕਾਰੋਂ ਰਾਸ਼ਨ ਦੀ ਰਕਮ ਜਾਂ ਦਾਣੇ ਲੈਣ ਸਿੱਖ ਜਾਂਦੇ ਵੇਖ ਸਤਿਗੁਰੂ ਜੀ ਕਹਿੰਦੇ, ਰਾਜ ਧਨ ਰਕਤ ਭੋਗ ਯੋਗ ਨਾ ਵਿਰਕਤ। ਅਰਥਾਤ ਨਾਮਧਾਰੀਆਂ ਨੂੰ ਇਹ ਰਾਸ਼ਨ ਲੋਕਾਂ ਵਾਂਗੂ ਹੀ ਬਣਾ ਦੇਵੇਗਾ, ਪਰਾਏ ਪਦਾਰਥ ਦਾ ਪਰਹੇਜ ਨਹੀਂ ਰਹੇਗਾ ਅਤੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਵਾਕ ਚੇਤੇ ਨਹੀਂ ਰਹੇਗਾ। ਸੋ ਹੀ ਹੋਈ। ਸਿੱਖ ਵੀ ਚੀਜ਼ਾਂ ਚੁੱਕਣ 'ਤੇ ਆਪੋ ਵਿੱਚ ਵਾਲ ਕਰਨ ਲੱਗ ਪਏ। ਮੈਂ ਵੇਖਿਆ ਹੈ ਚੰਗੇ ਚੰਗੇ ਕੁਲਵੰਤ ਬਲਵੰਚ ਵਰਤਦੇ, ਜਿਨ੍ਹਾਂ ਨਾਂ ਲਿਆ ਉਹ ਗਿਣਵੇਂ ਹੀ ਰਹੇ, ਜੋ ਸਰਕਾਰ ਵੱਲੋਂ ਅਤੇ ਬੇਈਮਾਨੀ ਵੱਲੋਂ ਬੇਮੁਥਾਜ ਰਹੇ। ਕਈਆਂ ਤੋਂ ਅਣਹੁੰਦੇ ਕਿਰਾਏ ਸਭ ਕੰਮ ਦੀ ਵਰਤੋਂ ਕਰਾਈ। ਸਮੇਂ ਨੇ ਜਿਵੇਂ ਦੇਸ਼ ਬਦਲਿਆ, ਬਹੁਤਿਆਂ ਦੇ ਭੇਸ ਖੇਸ਼ ਉਪਦੇਸ਼ ਵਿਸ਼ੇਸ਼ ਵੀ ਪੁਰਾਣੇ ਬਦਲ ਗਏ। ਜੱਗ ਮਲੇਰੇ ਦੇ ਬੰਗਲੇ ਸਰਸੇ ਅਤੇ ਰਾਣੀਆਂ ਹਾਕਮ ਆ ਸੱਦਦੇ ਸੀ ਰਾਸ਼ਨ ਦੇਣ ਲਈ ਕਦੀ ਕਦੀ ਸਰਕਾਰ ਵੱਲੋਂ। ਮਿਲਟਰੀ ਕੈਂਪ ਇੰਨੀ ਦਿਨੀ ਹੱਦ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਅਤੇ ਅਟਾਰੀ ਸਰਦਾਰ ਸ਼ਾਮ ਸਿੰਘ ਜੀ ਦੀ ਪਾਸ ਅਤੇ ਉੱਧਰ ਵੀ ਕੈਂਪ ਲੱਗੇ ਸਨ। ਮੁਲਾਕਾਤਾਂ ਲਈ ਜੋ ਚੀਜ਼ ਲੋੜ ਹੋਵੇ ਦਿੱਤੀ ਲਈ ਜਾਂਦੀ। ਹੋਰ ਥਾਈਂ ਵੀ ਵਿੱਥ ਅਤੇ ਦਵੱਲੀ ਕੈਂਪ ਬਣੇ। ਇੱਧਰੋਂ ਕੱਪੜਾ ਅਤੇ ਖੰਡ, ਉੱਧਰੋਂ ਮੇਵਾ ਲੂਣ ਲਿਆ ਦਿੱਤਾ ਜਾਂਦਾ ਸੀ। ਪਹਿਰੇ ਵੀ ਲੱਗੇ ਸਨ, ਤੁਰਕ ਕੜਾਈ ਨਾਲ ਅਤੇ ਹਿੰਦੂ ਨਰਮਾਈ ਨਾਲ ਵਰਤਦੇ ਸਨ। ਕੈਂਪ ਤੋਂ ਹਟਵੇਂ ਸਨ ਪਰ ਲੋਕ ਆਪਸ ਵਿੱਚ ਖੁੰਗੀਆਂ ਪਾਈ ਫਿਰਦੇ। ਮਿਲਟਰੀਆਂ ਇੱਧਰ ਉੱਧਰ ਫਿਰਦੀਆਂ ਸਨ, ਰੇਹਾਂ ਨੂੰ ਭਾਲ ਕੇ ਲਿਆਉਣ ਲਿਜਾਣ ਦਾ ਹੁਕਮ ਸੀ। ਹਿੰਦੁਸਤਾਨ ਵੱਲੋਂ ਤਾਂ ਤੁਰਕ ਜਬਰੀ ਪੀ ਲੈ ਜਾਂਦੇ ਜੇ ਪਤਾ ਲੱਗੇ ਕਿ ਇਹ ਮੁਸਲਮਾਨ ਹੈ ਜਨਾਨੀ ਬੰਦਾ। ਜਿਵੇਂ ਪਿੰਡ ਬੰਗੇ ਜ਼ਿਲ੍ਹਾ ਜਲੰਧਰ ਦੇ ਬੂਟਾ ਸਿੰਘ ਤੋਂ ਜੈਨਬ ਨੂੰ ਦੋ ਧੀਆਂ ਹੋਣ ਦੇ ਬਾਅਦ ਵੀ ਲੈ ਗਈ ਮਿਲਟਰੀ। ਬੂਟਾ ਸਿੰਘ ਬਾਅਦ ਜੈਨਬ ਨੂੰ ਮਿਲ ਨੂਰਪੁਰੇ ਜਾ ਨਾ ਮਿਲਦੀ। ਮੁੜਦੀ ਜਾਣ ਇੱਕ ਕੁੜੀ ਜੋ ਉਸ ਕੋਲ ਰਹਿ ਗਈ ਸੀ ਸਣੇ ਗੱਡੀ ਹੇਠ ਆ ਮਰ ਗਿਆ ਸੀ। ਉਹਨਾਂ ਦਾ ਕਿੱਸਾ ਸੁਰੈਣ ਸਿੰਘ ਆਰਫ ਬੁੱਢਲਾਡੇ ਦੇ ਬੜੇ ਦਰਦ ਪ੍ਰੇਮ ਭਰਿਆ ਲਿਖਿਆ ਏ। ਪਰ ਹਿੰਦੁਸਤਾਨੀ ਖੁਸ਼ੀ ਨਾਲ ਹੀ ਜੋ ਤੁਰਕ ਦੇਣ ਸੋ ਹੀ ਲਿਆਉਂਦੇ। ਕੋਈ ਖੋਟੇ ਪੁਰਸ਼ ਖੋਟਾ ਵਿਉਪਾਰ ਵੀ ਕਰਦੇ। ਮਾਊਂਟ ਬੈਟਨ ਗਿਆ। ਦੋ ਹਾੜ 205 ਵਿਕਰਮ 15 ਜੂਨ 1948 ਲਾਟ ਮਾਊਂਟ ਬੈਟਨ ਲਿਖਤੀ ਤੌਰ ਗਿਆ ਰਾਜ ਗੋਪਾਲਾਚਾਰੀਆ ਨੂੰ ਹਿੰਦੁਸਤਾਨ ਦੀ ਵਾਗਡੋਰ ਦੇ। 8 ਹਾੜ ਨੂੰ ਸਮੇਤ ਮੇਮ ਵਿਦਾ ਹੋਇਆ ਪਾਰਟੀਆਂ ਖਾ। ਦਿੱਲੀ ਰਾਜ ਸਭਾ ਬਣੀ। 17 ਹਾੜ 30 ਜੂਨ ਨੂੰ ਸੁਦੇਸੀ ਰਾਜ ਦੀਆਂ ਟਿਕਟਾਂ ਛਪੀਆਂ। ਪਾਕਿਸਤਾਨ ਕਰਾਚੀ ਰਾਜ ਤਖ਼ਤ ਬਣਾਇਆ ਅਤੇ ਉਸ ਜਨਾਹ ਦੀ ਹੀ ਟਿਕਟ 'ਤੇ ਫੋਟੋ ਛਾਪੀ। ਹਿੰਦੁਸਤਾਨ ਗਾਂਧੀ ਨੂੰ ਵੱਡਾ ਮਨ ਇਸ ਦੀ ਫੋਟੋ ਛਾਪੀ। ਉੱਧਰ ਖਾਨ ਅਬਦੁਲ ਗਫਾਰ ਜਿਹੇ ਅਤੇ ਇੱਧਰ ਮੌਲਾਨਾ ਆਜ਼ਾਦ ਜਿਹੇ ਸਾਫ ਦਿਲ ਹੌਕੇ ਭਰ ਦਿਨ ਗੁਜ਼ਾਰਦੇ। ਜੂਨ ਜੁਲਾਈ ਦਾ ਕੁਝ ਮੋਟਾ ਮੋਟਾ ਹਾਲ ਅਖਬਾਰਾਂ ਅਤੇ ਰੇਡੀਓ ਤੋਂ ਸੁਣਿਆ। ਸਮੇਂ ਦੀ ਹਾਲਤ ਦੀ ਯਾਦ ਰਹਿਣ ਵਜੋਂ ਲਿਖਿਆ ਹੈ। ਕਵਿਤਾ ਕਰੀ ਵਾਲੇ ਦੇ ਸੋਧੀ ਅਤੇ ਸ਼ਰਾਬੀ ਦੀ ਗੱਲ ਸੁਣ ਸਤਿਗੁਰੂ ਜੀ ਸਮਝਾ ਸੁਲਾਹ ਕਰਾਈ ਕਿ ਤੇਜ਼ੀ ਹੀ ਤੰਗ ਕਰਦੀ ਹੈ। ਅੱਗੋਂ ਪਾਣੀ ਭਰਨ ਦੀ ਵਕਤ ਵੰਡ ਜੁਗਤ ਕੀਤੀ। ਕਰੀ ਵਾਲੇ 7 ਹਾੜ ਨੂੰ ਇੱਕ ਸਿੱਖ ਧੁਣੀ ਜ਼ਿਲ੍ਹਾ ਗੁੱਜਰਾਂ ਵਾਲੇ ਦੇ ਕਾਗਜ਼ ਦਿੱਤਾ। ਕਵਿਤਾ ਲਿਖੀ ਸੀ। ਸਤਿਗੁਰੂ ਜੀ ਮੈਨੂੰ ਦਿੱਤਾ ਅਤੇ ਕਿਹਾ ਤੇਰੇ ਵਾਲਾ ਏ। ਮੈਂ ਸਾਰਾ ਪੜ੍ਹ ਸਤਿਗੁਰੂ ਜੀ ਨੂੰ ਸੁਣਾਇਆ। ਸਿਰਫ 2 ਲਾਈਨਾਂ ਹੀ ਮੈਂ ਉਸ ਵਿੱਚੋਂ ਲਿਖਦਾ ਹਾਂ। ਔਜੜ ਫਿਰਦਿਆਂ ਬਹੁਤ ਖੁਆਰ ਹੋਇਆ, ਹੁਣ ਡਿੱਗਿਆ ਆਪ ਦੇ ਦੁਆਰ ਗੁਰਜੀ। ਪਰਿਪੂਰਨ ਪਰਮਾਤਮਾ ਸਤਿਗੁਰੂ ਜੀ ਮੈਨੂੰ ਬਖਸ਼ ਲਵੋ ਬਖਸ਼ਣਹਾਰ ਗੁਰਜੀ। ਸਤਿਗੁਰੂ ਜੀ ਮੈਨੂੰ ਕਿਹਾ ਤੂੰ ਹੁਣ ਕੰਮ ਦੇ ਝਮੇਲੇ ਵਿੱਚ ਹੀ ਰਹਿੰਦਾ ਏ ਕਿ ਕੁਝ ਲਿਖਦਾ ਵੀ ਹੈ। ਮੈਂ ਅਰਜ਼ ਕੀਤੀ ਉਰਜੇਵਾਂ ਤੇ ਬੜਾ ਏ, ਪਰ ਫਿਰ ਵੀ ਵਾਦੀ ਪੂਰੀ ਕਰ ਹੀ ਲੈਂਦਾ ਹਾਂ, ਭਾਵੇਂ ਰਸਕੱਸਾ ਹੀ ਪਵੇ। ਕਵਿਤਾ ਵਿੱਚ ਮੈਂ 2 ਛੰਦ ਸਤਿਗੁਰੂ ਜੀ ਨੂੰ ਸੁਣਾਏ। ਨਿਤਨੇਮ ਪ੍ਰੇਮ ਦੇ ਨਾਲ ਹੁੰਦਾ ਸੁਹੰਦਾ ਚੰਦ ਚਿੱਟਾ ਵਿੱਚ ਤਾਰਿਆਂ ਦੇ। ਬ੍ਰਹਮਾ ਵੇਦ ਦੇ ਭੇਤ ਬਤਾ ਰਿਹਾ ਜਿਉਂ ਰਿਧੇ ਰਿਖੀਆਂ ਮੁਨੀਆਂ ਸਾਰਿਆਂ ਦੇ। ਸੱਚ ਖੰਡ ਸੱਚਾ ਨਿਰੰਕਾਰ ਬੈਠਾ ਲੇਖੇ ਪਾੜਦਾ ਏ ਜੀਆਂ ਕਾਰਿਆਂ ਦੇ। ਮਾਲਾ ਮਣਕਿਆਂ ਦੇ ਵਿੱਚ ਜਿਵੇਂ ਮੇਰੂ ਦੁਆ ਦੱਸ ਸਤਿਗੁਰੂ ਜਿਉਂ ਵਿੱਚੋਂ ਸਾਰਿਆਂ ਦੇ। ਕਬਿੱਤ ਨਿਤਨੇਮ ਨੇਮ ਜੋ ਇਹ ਹੁੰਦਾ ਏ ਪ੍ਰੇਮ ਨਾਲ, ਮਹਿਮਾ ਕਿਹੜੀ ਕਲਮ ਨਾਲ ਲਿਖਾਂ ਇਸ ਨੇਮ ਦੀ। ਹੱਥਾਂ ਵਿੱਚ ਮਾਲਾ ਚੱਲੇ ਮੁੱਖ ਵਿੱਚ ਜੇਬਾ ਹੱਲੇ, ਮਾਈ ਭਾਈ ਸਭ ਬਣੇ ਮੂਰਤੀ ਪ੍ਰੇਮ ਦੀ। ਰਾਜ ਸਮੇਂ ਰਾਜੇ ਅਤੇ ਯੋਗ ਸਮੇਂ ਜੋਗੀ ਜਿਵੇਂ, ਸ੍ਰੀ ਦਸ਼ਮੇਸ਼ ਜਗ੍ਹਾ ਮੱਲੀ ਕੁੰਡ ਹੇਮ ਦੀ। ਕਰਦੇ ਕਮਾਈ ਭੇਟ ਮੰਗਦੇ ਦਰਸ ਰਾਮ, ਰੱਖਦੇ ਨਾ ਲੋੜ ਇਹ ਬੈਕੁੰਠ ਰਾਜ ਖੇਮ ਦੀ। ਅਤੇ ਅਰਜ਼ ਕੀਤੀ ਮੈਨੂੰ ਫਾਟਕ ਦੇ ਲੇਖੇ ਨੰਬਰਦਾਰੀ ਇਹ ਕੰਮ, ਖੂਹ ਦੇ ਪਾਣੀ ਦਾ ਹਿਸਾਬ ਅਤੇ ਸੂਬਾ ਵਰਿਆਮ ਸਿੰਘ ਜੀ ਨਾਲ ਰਹਿ ਕੇ ਕੰਮ ਕਰਨ ਦੇ ਅਤੇ ਬੈਲਾਂ ਦੀਆਂ ਰਕਮਾਂ ਦਾ ਵੇਰਵਾ ਆਦਿ ਦਾ ਕੰਮ ਬਹੁਤ ਰਹਿੰਦਾ ਏ। ਇਸ ਲਈ ਨਾਲੋ ਨਾਲ ਵਰਤਦੇ ਸਮੇਂ ਚੋਂ ਨੋਟ ਹੀ ਮਸਾਂ ਲਿਖ ਸਕਦਾ ਹਾਂ। ਸਤਿਗੁਰੂ ਜੀ ਬਚਨ ਕੀਤਾ, ਜੇ ਗੁਰੂ ਨੂੰ ਮਨਜ਼ੂਰ ਹੋਇਆ ਤਾਂ ਤੇਰੇ ਲਿਖੇ ਦੀ ਕਦਰ ਪਵੇਗੀ, ਤੂੰ ਕੰਮ ਕਰੀ ਜਾ। ਇਸ ਸਮੇਂ ਸੂਬਾ ਵਰਿਆਮ ਸਿੰਘ ਜੀ ਸਭ ਪਿੰਡਾਂ ਦੇ ਮੁਖਤਾਰਾਂ ਉੱਪਰ ਫਿਰ ਕੇ ਨਜ਼ਰ ਰੱਖਣ ਵਾਲੇ ਸੀ ਸਤਿਗੁਰੂ ਜੀ ਵੱਲੋਂ, ਅਤੇ ਖੂਹਾਂ ਤੋਂ ਪਾਣੀ ਪਿਆਉਣ ਦਾ ਰਿਵਾਜ ਪਿੰਡਾਂ ਦਾ ਅੱਡੋ ਅੱਡ ਸੀ। ਕਿਤੇ ਤਾਂ ਪਸ਼ੂ ਪ੍ਰਤੀ ਪੈਸੇ ਲੱਗਦੇ ਸੀ, ਕਿਤੇ ਵਾਰੀ ਨਾਲ ਪਸ਼ੂ ਜੋੜਦੇ ਸੀ, ਪਰ ਪਾਣੀ ਸਿੱਖਾਂ ਨੂੰ ਖੂਹਾਂ ਵਿੱਚੋਂ ਕੱਢ ਕੇ ਹੀ ਹੱਥੀਂ ਲਿਆਉਣ ਦਾ ਹੁਕਮ ਸੀ ਪੀਣ ਲਈ, ਨਹੀਂ ਤਾਂ ਪਸ਼ੂਆਂ ਜੋਗਾ ਨਹੀਂ ਸੀ ਨਸਾਰੇ ਪੈਣ ਦਿੰਦੇ ਸਿੱਖ।